ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ।
ਦੋਹਰਾ ਮੋਮਨ ਚੜਿਓ ਸਿੰਘਾਸਨ ਪੈ, ਸੰਗ ਲੈ ਕਈ ਸਰਦਾਰ। ਮੋਹਰੈ ਰਾਤ ਸੋ ਉਨ ਸੋ ਉਨ ਲਈ, ਬੇਖਬਰ ਹੋਏ ਸਿੰਘ ਮਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਇਹ ਸਮਾਂ ਪ੍ਰਾਪਤ ਹੋਇਆ। ਇਸ ਸਮੇਂ ਨੂੰ ਸਫਲਾ ਕਰੀਏ ਬੇਨਤੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮੋਮਨ ਚੜਿਓ ਸਿੰਘ ਸਿੰਘਨ ਪੈ, ਸੰਗ ਲੈ ਕਈ ਸਰਦਾਰ।
ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਬਾਬਾ ਜੀ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਵਾਂ ਵਾਲਿਆਂ ਦਾ ਉਹ ਇਤਿਹਾਸਕ ਪੱਖ ਕਿ ਜਿਸ ਵਿੱਚ ਸਮੇਂ ਸਮੇਂ ਸਿਰ ਉਹਨਾਂ ਨੂੰ ਆ ਕਰਕੇ ਸਿੰਘਾਂ ਨੇ ਬੇਨਤੀਆਂ ਕੀਤੀਆਂ ਕਿ ਮਹਾਂਪੁਰਸ਼ੋ, ਲਾਹੌਰ ਤੋਂ ਤੁਰਕਾਂ ਦੀ ਫੌਜ ਚੜ੍ਹ ਕੇ ਆ ਰਹੀ ਹੈ, ਆਪ ਜੀ ਆਪਣੀ ਜਾਨ ਬਚਾ ਕਰਕੇ ਇੱਥੋਂ ਚਲੇ ਜਾਓ, ਜੰਗਲਾਂ ਵਿੱਚ ਚਲੇ ਜਾਓ, क्योंकि जदों तुरकां दी फौज वड्डी गिणती विच चढ़ के आवेगी उन्हां दा मुकाबला करना साडे वास्ते बहुत मुश्किल बन जाएगा। पर खालसा जी बाबा तारा सिंह जी ने वचन किया कि खालसा जी जेकर कोई भी संसार दे तख्ते तो मौत तो भज्जिया ते मौत तो भज करके कोई जीवत नहीं रहा, कोई जितना मर्जी मौत तो भज्जे पर मौत सदा आसमान की तरह हर एक बंदे दे सिर दे उत्ते मंडरा रही। इसे करके सतगुरु गुरु गोबिंद सिंह महाराज जी ने भी अपनी बाणी दे विच वचन किते ने सरबलो ग्रंथ साहिब के रे चित चेत चिंतामन नाम हरी आज काल तोहे ग्रस हैं पीर पजार तीस परी ज्यों जल तन तमीन को फासत त्यों तोहे फासत काल जरी के सिखा तू सुचेत हो करके परमात्मा दे नाम नू अकाल पुरख दे नाम नू चेते कर क्योंकि तेरे सिर दे उत्ते काल रूपी तेंदुआ मंडरा रहा है ते कहंदे जिवें दरिया दे कोल जा करके तेंदुआ बिना मछली नू पुछे चबट्टा मार के मछली नू पानी तो बाहर कढ के उहदे प्राण खिच लैंदा है। कहंदे इसे तरह काल रूपी तेंदुआ तेरे सिर ते मंडरा रहा है ते जदों काल नू अकाल दा हुक्म होया उहने भी तेरे जीवन रूपी मछली नू चबट्टा मार के खिच लैणा। इस करके मौत दी गलवकड़ी विच आउण तो पहला पहला परमात्मा दा नाम सिमर लै। बाबा तारा सिंह जी ने वचन किया कि जे हुण सिंघां दी जिम्मेवारी चुकी है ते सिंघां दी जिम्मेवारी नू पिठ विखा के नहीं भज्जांगा क्योंकि असल विच खालसा जी अगवाई करन वाले दा फर्ज ए हुंदा है कि सिर धड़ दी बाजी भी लाउणी पै जावे पर जे अगवाई कीती है ते सिर धड़ दी बाजी लाउण तो पिछे ना होवे। सो बाबा तारा सिंह जी ने वचन किया कि हुण भज्जांगा नहीं किते जा करके लुकांगा नहीं बल्कि जेड़ा मोमन खां चढ़ के आ रहा लाहौर तो हुण रण तत्ते दे अंदर ओदे नाल दो दो हाथ जरूर करांगा। ते खालसा जी मोमन खां हुण चढ़िया लाहौर तो अफगानिस्तान तो कसूर तो पिशौर तो कई वड्डे सरदार जरनैल लै करके बाबा तारा सिंह जी दे उत्ते मोमन खां चढ़ के जा रहा 2200 घोड़सवार फौजां दे नाल ते बाबा तारा सिंह जी कोल केवल 22 गुरु के सिंह ते 22 सिंघां दा मुकाबला करन वास्ते 2200 घोड़सवार फौजां दे नाल मोमन खां ने चढ़ाई कीती है।
मोहरै रात सो उन लई बेखबर होए सिंह मार
ते उन्हां ने इह रणनीति बनाई के दिन चढ़न तो पहला पहला सिंघां दे उत्ते धावा बोल दिए क्योंकि रात दे हनेरे दे विच जदों चढ़ाई करांगे हमला करांगे ए सुते होणगे नींदर विच होणगे बेखबरे होणगे इन्हां नूं हमले दी कोई खबर नहीं होवेगी ते जदों बेखबरे होणगे नींदर विच होणगे ते मारने बहुत सुखैले हो जाणगे।
तो सो उपल गोत जट मिलियो कमंडो जाए
पर खालसा जी एक उपल गोत दा जट बरादरी तो तालुकात रखन वाला कमंडा कहंदे इहदा नाम सी कमंड सिंह। ए खालसा जी जदों इन्हें वेख्या के मोमन खां चढ़ के जा रहा कहंदे इन्हें मोमन खां दे नाल मुलाकात कीती।
तारा सिंह निहंग को मैं चल दियो दिखाए
ते मोमन खां नूं पुछदा है कि अज फौज दी चढ़ाई किधर हो रही है ते मोमन खां अगो पुछ कहण लगा कि जिहड़ा तारा सिंह निहंग बुंगा बना करके सिंघां दी जिम्मेवारी चुक करके बैठा है मैं अज उस ते हमला करन लई जा रहा उसका खात्मा करन लई जा रहा हां।
जो पई सो मोमन नै मोहरै लायो
ते खालसा जी जदों घुमंडे नूं पता लगा कि इह ते बाबा तारा सिंह जी ते हमला करन जा रहे ने कहंदे उहने फिर एक नीति बना ली क्योंकि ओहदा सिंघां दे नाल प्रेम सी उन्हें कहा कि तुहानू बाबा तारा सिंह दे बुंगे दा पता मैं दस दिना तुहानू पता नहीं लगना कि बाबा तारा सिंह दा पड़ा किथे है ते जदों घुमंडे जट ने कहा कि तारा सिंह निहंग दे बुंगे दा पता मैं दसदा ते कहंदे मोमन खां ने उस वक्त फिर उस सज्जन नू घुमंडे नू कहा कि तू फौज दे अगे लग ते अगे लग करके सानू पता दस के बाबा तारा सिंह ने किथे पड़ा किता है।
उन सिंगन ते कुशक खुंजायो
ते खालसा जी उन्हें फिर बड़ी चलाकी दे नाल फौज दी अगवाई करके किसे दूसरे नगर दे विच जा करके क्या के आ नगर दे विच बाबा तारा सिंह जी दा बुंगा है।
उन दे तुरक पार डले चाल
ते खालसा जी एक चाल दे अधीन उस कुमंडे जाट ने खालसा जी तुरकां दी फौज दा मुख मोड़ दिता।
कित होतो पुरातन बैर उन नाल
पावे के कहंदे जदों आपां ए पढ़ांगे ते सानू लगेगा के शायद उस पिंड दे विच कुमंडे दा कोई वैर होवेगा इस करके फौजां दा मुख उधर मोड़िया। पर भाई रतन सिंह भंगू कहंदे किसे वैर करके किसे दुश्मनी करके कुमंडे ने फौजां नूं दूसरे पिंड विच नहीं भेजिया बल्कि दूसरे पिंड दे विच भेजण दा एक कारण सी। ओह कारण भाई साहिब भाई रतन सिंह भंगू साहब ओह खालसा जी कारण की सी उस कारण बारे हुण सानू दसदे ने।
अके सिंगन को पलात कायो
भाई रतन सिंह भंगू कहंदे उसने दुश्मनी नहीं कीती बल्कि सिंघां दा भला मन्निया। ओ चाहुंदा नहीं सी कि सिंघां दे उत्ते बेखबरी दे नाल हमला हो जावे ते कुमंडे नूं ए वी नहीं सी पता कि सिंघां ने ते पहलां ही जंग दी तैयारी कीती होई है। पर कहंदे सिंघां दा भला मनाउंदे होए फौजां दा मुख मोड़ दिता।
अके नट लुकन को बिलम लगायो
ते ओ चाहुंदा सी कि जा करके मैं सिंघां नूं फौजां दी खबर दवां ते जे सिंघां नूं खबर होवेगी सिंघ किते लुक जाणगे जां फिर मोर्चा बंदी कर लैणगे।
उन सिंघल वल दई खबर कलंकलाए
हुण खालसा जी फौजां दा मुख मोड़न तो बाद घुमंडा सिंघां दे कोल गया खबर लै करके के भाई लाहौर दियां फौजां चढ़ के आ रहियां ने।
तारा सिंह अब नठ जाए
ते बाबा तारा सिंह निहंग सिंह नूं जाके कहण लगा के बाबा जी फौजां चढ़ के आ रहियां तुसी इत्थों चले जाओ।
तुरक फौज मुड़ जाऊ लाहौर
ते जदों तुरकां दी फौज वापस लाहौर परत जाएगी उदों भावे वापस आ जियो।
आए भाई तू फिर उत ठोर
ते तुहाडा स्थापित कीता बुंगा है बुंगा इत्थे रहेगा पर एक बार फौजां दे हमले तो बचा कर लो।
एक सायत बचे तो बरस बचाए
बाबा जी एक बार जान बचा लई ते कई साल जिउंदे रह करके सेवा कर सकोगे इस करके मैं तुहानू खबर देन आया के फौजां दे हमले तो अपना बचा कर लो।
काहे अकारथ जान गवाए
बिना मतलब तो अपनी जान ना गवाओ अपनी जान नू प्यारी समझो।
तो सिंह जी उस किया समोध
जदो बाबा तारा सिंह जी ने बचन सुनिया ते बाबा तारा सिंह जी मोढे ते हाथ धर के बचन करन लगे।
शाबाश भाई तेरी बोध
बाबा जी कहन लगे शाबाश सिखा तेरे सदा सिख पंथ दे अंदर पहला मरना है ते फिर गुरु क्या सिखा जन्म है पर शाबाशे तेरे के तू मेनू जिंदगी बचाउण दी सिख्या दे रही। मैं समझदा कि तू साडा भला चाहुंदा है पर चेते रख ओ गुरु गोबिंद सिंह दा सिंह नहीं हो सकदा जेड़ा मरन तो डर के भज जावे क्योंकि कलगियां वाले दे पाक बोलने जब आव की औद निदान बनाए अत ही रण में तब जूझ मरो जेड़ा दशमेश पिता दी बाणी पढ़दा ओ रण तत्ते दे अंदर जूझ करके बंद बंद ते कटवा सकदा है सीस धड़ तो जुदा ते करवा सकदा है पर कदे भी मौत पिठ वखा के नहीं भज सकदा।
इतनक तुम तै आशी सरी
चल ठीक है जो तेरे तो सरिया तू कर दिता हुण अगे साडा फर्ज है कि असी फौजां दे नाल किस तरह मुकाबला करना है।
भाईचारे की सांझ चित करिए
तू अपनी भाईचारे दी सांझ नभा लई तू ओ सांझ पूरी कर ली भरावां वाली सानू खबर दे करके।
दोहरा जो तुम कही सो भल कहे है चोही सच बात
तू जो भी सानू आ करके दसिया ओ भला है माड़ा नहीं तू साडी परवाह कीती फिकर कीता ओ चंगा कीता।
हमें शहीदी चित तरी हम नठने कित जात।
पर गुरु क्या सिखा, मैं ते सदियां तो अपने मन दे अंदर अपने हिरदे दे अंदर शहीदी दा चा पैदा करके बैठा हुए। जो तो प्रेम खिलन का चाओ, सिर धर तली गली मेरी आओ। खालसा जी सच है, जे अंदर गुरु दे प्रेम दा चा ना होवे ते कदे कोई भी बंदा शहीदी नहीं दे सकता। जिदा धर्म दे नाल, परमार्थ दे नाल, इबादत दे नाल मुहब्बत होवे, ओही रण तत्ते दे अंदर जा करके शहादतां दे जाम पींदे ने। बाबा तारा सिंह कहन लगे, मैं ते सदियां तों सालां तों अपने अंदर शहीदी दा चा पैदा कीता होया है, हुण समा आया है कि रण तत्ते दे अंदर जूझ करके ये जिहड़ा सिर गुरु दा करजा है, ये सिर पंथ दे उत्तों कुर्बान करके करजा उतार दवां।
जो पई जो हम अब नठ जान बचावै,
ते जे मैं हुण भज के जां किते लुक करके अपनी जान बचा भी लई,
लावे बोली गिरद भाई चारो,
ते मैनू ए दस के जिन्हां सिंघां नू मैं सदा ए कहंदा रिहा के खालसा जी पंथ वास्ते जे तन कुर्बान भी करना पै जावे ते पिछे ना हटे, ते जदों मैं अपनी जान भजा बचा करके भज जावांगा फिर ओ सिंघां दियां अखां विच अखां किवें पावांगा। ये सच है खालसा जी। इसे करके आपां इतिहास विच पढ़दे हां कि जदों अकाली बाबा फूला सिंह जी नू भी कहा कसूर दी लड़ाई दे अंदर के बाबा जी मारे जावांगे, इत्थों भज चलीए, बच जाइए, जान बचाइए, उस वक्त जथेदार जी ने भी ए बचन कीता सी के सिंगो मैं कौम दी अगवाई मरन वास्ते कर रहा, रुजगार वास्ते नहीं कर रहा। कौम दी अगवाई कदे रुजगार वास्ते माया वास्ते नहीं, बल्कि सिर धड़ दी बाजी लाउण वालियां वास्ते हुंदी। बाबा तारा सिंह कहन लगे, जे मैं भज भी गया, जान बचा भी लई, ते मैं दोबारा आओ सिंघां दियां अखां विच अखां पाके किवें विचरांगा।
इम हम करे न जान प्यारो,
इस करके मैं कदे भी अपनी जान नू बहुता प्यार नहीं किता, जिंदगी नू बहुता प्यार नहीं किता। जे प्यार किता ते धुरों दरगाहों आई अकाली बाणी नू प्यार किता है, ते हुण उस अकाली बाणी वास्ते उस अकाली पंथ वास्ते तन कुर्बान करन दा समा आया है।
उत डलवालन खबरे पई,
सो खालसा जी इस तरह जदों खबरां मिल गईयां के फौजां चढ़ के आ रहीयां, पर उस वक्त भी गुरु के सिंघां दे हौसले नहीं टुटे।
मिले दौड़ सो आगे जई,
हुण उधरों तुरकां दी फौज जिहड़ी दूसरे नगर दे विच चली गई सी, उन्हां नूं भी पता लग गया कि इह तां नगर गलत दस दित्ता उस सज्जन ने। हुण खालसा जी दोबारा उत्थों पुछ गिछ करके बाबा तारा सिंह जी दे बुंगे वल उन्हां फौजदारां ने मुख करके चढ़ाई कर दित्ती।
अमरियत है खुद पातशाही,
ते खालसा जी इधरों गुरु क्या सिंघां ने भी नगारे ते चोटां लाईयां, ते उधरों ओ सिंघां नूं मारन दे तरीके अपनाउंदे ने, पर उन्हां दे हिरदियां विच इह गल घड़ी गई है कि ओह सरकार दे नौकर ने, सरकारी हुक्मां दे अधीन ने, ओह रईयत ने बादशाहां दे, पर गुरु का खालसा हकूमतां दे अधीन नहीं, सरकारां दे अधीन नहीं। इधरों गुरु का खालसा अकाल पुरख दे हुक्म दी अधीनगी कर रहा है।
हम मैराठ सिंह चोर को नाही,
ते खालसा जी ओह जेड़े मुगल सन ओह कहंदे के साडे विच कोई चोर नहीं, साडे विच कोई जेड़ा के सरकार दा अपराधी नहीं, पर उधरों गुरु के सिंघां नूं चोर समझ करके सिंघां दे उत्ते हमला करन जा रहे ने।
तोलों सिंघन नगारा कराया,
पर जदों फौजां चढ़ के आ रहीयां उन्हां नूं पता नहीं लगदा क्योंकि उधरों 2200 घोड़सवार फौजां, इधरों 22 गुरु के सिंघ, ते कहंदे ए पहली बार होया कि जदों किसे ते हमला कोई करन जा रहा होवे ते जिन्हां ते हमला हो रहा है उन्हां ने खुद नगारे ते चोट ला करके दसिया कि तुरको ओ पठाणो किधर जा करके रड़े मैदान दे अंदर घोड़े दौड़ा रहे हो, गुरु के खालसे दा बुंगा इस जगह ते है, कहिंदे जदों गुरु क्या सिंघां ने नगारे ते चोट लाई तां फौजां नूं पता लगा कि गुरु के खालसे ने मोर्चा बंदी किस थां ते कीती है।
सो तुरकन ने वह सुन पाया
क्योंकि जदों खालसे दे नगारे ते चोट पैंदी है खालसा जी ते मुगल हकूमत दे किले दियां कंधां तक भी धक पैंदी सी। कहिंदे फौजां ने सुन करके नगारे दी धमक नूं उधर नूं फौजां दे मुख कर दिते।
तुरकन जान
ते तुरकां ने अपने हिरदे विच इक जान कर लई।
आए सिंघन को अगे मकान
के ए हुण जिहड़े सिंघ नगारे ते चोटां ला रहे ने इन्हां नूं नहीं पता कि इन्हां दी मौत चढ़ के आ रही है। जदों चढ़ के आउंदे ने उदों सोचदे ने सिंघां नूं पकड़ना बहुत सुखैला होवेगा, पर अगे गुरु के खालसे कल्ले कल्ले भी चंगी तरह जंग दे मैदान दे अंदर दंद खट्टे कराउंदे ने।
भजाए घोड़ो कोई पुजे ओ पठान
ते खालसा जी उस फौज दे अंदर इक पठान सी। जदों उस पठान ने वेख्या कि सिंघां ने नगारे ते चोट लाई है ते फौजां ने अपना मुख भी सिंघां वल कर दिता है, उह जिहड़ा पठान सी गुरु घर दा शरधालू सी ते उस पठान नूं पहला नहीं सी पता कि सिंघां ते हमला करन जा रहे ने। क्योंकि अज भी देशां दे विच फौजां नूं सिपाहियां नूं पहला नहीं दस्या जांदा कि हमला किथे होवेगा। जदों जंग दे मैदान विच चले जांदे ने उत्थे जा करके पता लगदा कि दुश्मन कौन है। इसे तरह पहला भी मुगल हकूमत सिपाहियां नूं नहीं सी दसदी कि हमला किस ते कीता जाणा है। हकूमत नूं इह डर हुंदा सी कि किते कोई सिपाही दुश्मन नूं जा करके खबर ना कर दे। ते जदों उस पठान नूं पता लगा कि 2200 घोड़सवार पठाणा दी फौज सिंघां ते हमला करन जा रही है, कहिंदे उहनां विच्चों इक पठान ने घोड़ा सिंघां वल भजाया।
बैठे सिंघ के मंगवावो जान
ते जाके कहिंदा सिंघो तुसी इत्थे बैठ करके अपनी जान क्यों गवाउणा चाहुंदे हो।
दौड़ लुको अब झाड़न माहे
जाओ जंगलां विच चले जाओ झाड़ियां विच लुक जाओ फौजां चढ़ के आ रहियां ने।
करी खबर मैं आन तुसाहे
ते मैं तुहानू केवल ते केवल खबर करन ली आया के पठाणा दी फौज तुहाडे ते हमला करन आ रही है।
दोरा तारे सिंह जी उसके हो शाबाश भाई जी तोहे
ते अगो बाबा तारा सिंह जी निहंग सिंह कहन लगे भाई पठाणा शाबाश तेरे।
अब हम नटके कित लुके हम शहीद इहां ही होए।
तू भला किता आ करके खबर कीती है पर हुण असी किते लुक के नहीं जावांगे ते सानू पूरी तरह खबर है कि पठाणा दी फौज साडे ते हमला करन आ रही है। इस करके हुण फौजां दा मुकाबला करके शहादतां दे जाम पीवांगे।
चौपाई अगे सिंह टहल सिंघन कमावत
हुण बाबा तारा सिंह जी ओ गुरु क्या सिंघां दी टहल कमाउंदे भाव के सेवा करदे ने।
भर देंगे जल स्नान करावत
वड्डे वड्डे देगां दे विच खालसा जी जल भर के ना ते सिंघां दा इशनान कराउंदे। इह पुराने समें विच आपस विच सिखां दा प्यार सी कि एक दूसरे दा इशनान कराउणा जां एक दूसरे दे केसां नूं तेल लगा करके सिर चसना। इह अज वी कई थावां ते प्यार वेखण नूं आउंदा पर बहुतात दे विच हालात बन गए कि सिख दा सिख दे नाल प्यार टुटदा जा रहा। इसे करके अज साडे हालात पंथ दे माड़े नजर आउंदे ने, पर जे सिखां दा आपस विच प्यार होवे जो प्यार पुरातन समय विच सी के सिख सिख परवारत जान, जे सिख दा सिख नाल प्यार होवे ते राज मंगण दी लोड़ नहीं पैणी। कलगियां वाले ने खुद राज भाग झोली विच पाउणे ने। सो अज भी सानू ए बचना ते पहरा देना चाहिदा कि सिख सिख दी सेवा चा दे नाल करे, सिख सिख नू गुरु दा रूप समझ करके सिख दी सेवा करे। सो बाबा तारा सिंह जी सिंघां दी सेवा करदे सिंघां दे इशनान वास्ते दरिया दे विचों खूहां दे विचों जल भर के लियांदे ने।
और सिंघन सिंह जी सो कही
जिहड़े दूसरे गुरु के सिंह सी ओह हुण बाबा तारा सिंह जी दी सेवा भावना नू वेख करके कहण लगे
तुम बोटैले अगे कर लई।
कहिंदे बाबा जी तुसां बहुत सिंघां दी सेवा कीती बहुत सेवा कमाई है।
अब ठम टैल चै करी तुम्हारी।
इस करके हुण सानू इजाजत दियो कि असी भी तुहाडी सेवा कर सकीए।
ओई पवित्र अब दे हमारी।
तुहाडी सेवा करके साडी देह पवित्र हो जावेगी जदो तुहाडी सेवा करांगे।
तो सिंह जी उन कही सुनाए।
जदो कहण दे ना भी तुहाडी सेवा करके देह पवित्र होवेगी ते बाबा तारा सिंह जी अगों फिर कहण लगे।
देह पवित्र होए शस्त्र लगाए।
बाबा जी कहंदे सिंघो मेरी सेवा करके देह पवित्र नहीं होनी। जे सेवा करके पवित्र देह करनी है फिर सेवा करो कलगियां वाले दे अकाली पंथ दी। ते अकाली पंथ दी सेवा तां होवेगी जे अपने तन दे उते शस्त्र सजावोगे शस्त्र धारी होवोगे। ते दूसरा जंग दे मैदान दे अंदर जदों जूझोगे ते शस्त्र नूं वेख करके पिठ नहीं विखाओगे बल्कि जालम दे तीर हस करके छातियां ते खाओगे। बाबा तारा सिंह जी ने कहा जे देह पवित्र करनी है ना खालसा जी हुण जंग दे मैदान दे अंदर छाती दे विच तीर खाण दा समा आया जालम दीआं गोलियां खाण दा समा आया हुण जंग दे मैदान दे अंदर शस्त्रां नूं सीने नाल ला करके अपनी देह पवित्र कर लो।
दोरा जस द्वार कै दाग लग देह पवित्र होए।
कहंदे जिस तरह द्वारका दे विच खालसा जी ए गाथा प्रचलित है ब्राह्मण मत दे विच के द्वारका दे विच जा करके जे किसी दे तन नूं कोई दाग लग जावे ते कहंदे ओ शरीर ते ओ इंसान बहुत पवित्र हो जांदा है।
तैसे शस्त्र के लगे पाप दे हो जाए धोए।
बाबा तारा सिंह कहंदे इस गाथा दे उत्ते ते पता नहीं पवित्र होना के नहीं होना दाग लगन तो बाद पर मैं दावे नाल कहना जेड़ा कलगियां वाले दे पंथ तो अपना तन कुर्बान करके जावेगा जेड़ा पंथ वास्ते अपनी हस्ती मिटा करके जावेगा ओदी अंतर आत्मा पवित्र होवेगी ते कलगियां वाले पातशाह दी दरगाही प्रसन्नता नसीब होवेगी।
जो पई तो हुत सिंह जी जल लैण गए।
ते खालसा जी हुण जेड़े गुरु के सिख सेवा करनी चाहुंदे सी ओ जल लैण लई गए।
आबत तुरक
जदों खूह तो जल भरन वास्ते गए उन्हां ने तुरकां दी फौज नूं आउंदिआं वेख लिया।
मुड सिंह जी सब सिखण सुनाई।
उस तो बाद फिर बाबा तारा सिंह जी ने 22 गुरु क्या सिंघां नूं बचन कीता।
जिन नठ नूं सो नठ जाहो भाई।
के खालसा जी ओ सामने जालम दी फौज आ रही है जे हुण भी किसे दे मन दे विच जान प्यारी है ते जा सकदा है भज सकदा है।
ਕੇ ਸ਼ਸਤਰ ਫੜ ਬਾਹਰ ਹੋਵੋ।
ਤੇ ਜੇ ਇਥੋਂ ਕੋਈ ਭਜਣਾ ਨਹੀਂ ਚਾਹੁੰਦਾ ਜੇ ਇਹ ਸਮੇਂ ਨੂੰ ਕੋਈ ਖੰਜੋਣਾ ਨਹੀਂ ਚਾਹੁੰਦਾ ਹੁਣ ਹੱਥ ਵਿੱਚ ਸ਼ਸਤਰ ਪਕੜ ਕਰਕੇ ਜ਼ਾਲਮ ਦਾ ਮੁਕਾਬਲਾ ਕਰੋ।
ਛਾੜੇ ਓਟ ਰਣ ਭੂਮ ਖਲੋਵੋ।
ਆ ਕਿਲੇ ਦੀਆਂ ਆ ਬੁੰਗੇ ਦੀਆਂ ਕੰਧਾਂ ਦਾ ਓਟ ਆਸਰਾ ਛੱਡ ਕਰਕੇ ਰੜੇ ਮੈਦਾਨ ਦੇ ਅੰਦਰ ਜਾ ਕਰਕੇ ਰਣ ਤੱਤੇ ਦੇ ਵਿੱਚ ਜੂਝ ਜਾਵੋ। ਵੇਖੋ ਕੈਸਾ ਜਜ਼ਬਾ ਬਾਬਾ ਤਾਰਾ ਸਿੰਘ ਨਿਹੰਗ ਸਿੰਘ ਦੇ ਅੰਦਰ ਜਦੋਂ ਖਾਲਸਾ ਜੀ ਦੁਸ਼ਮਣ ਚੜ ਕੇ ਆਵੇ ਵੇਖਣ ਵਿੱਚ ਆਉਂਦਾ ਸੀ। ਜਰਨੈਲ ਫੌਜਾਂ ਨੂੰ ਕਹਿੰਦੇ ਸੀ ਦੀਵਾਰਾਂ ਦਾ ਕੰਧਾਂ ਦਾ ਓਟ ਆਸਰਾ ਲੈ ਲਵੋ ਜਾਂ ਪੱਥਰਾਂ ਦਾ ਓਟ ਆਸਰਾ ਲੈ ਲਵੋ ਬੁੰਗੇ ਦੇ ਵਿੱਚ ਜਾ ਕਰਕੇ ਮੋਰਚਾ ਬੰਦੀ ਕਰ ਲਵੋ। ਇਹ ਪਹਿਲੀ ਵਾਰ ਖਾਲਸੇ ਦੇ ਇਤਿਹਾਸ ਵਿੱਚ ਹੀ ਨਜ਼ਰ ਆਇਆ ਕਿ ਖਾਲਸਾ ਪੰਥ ਦੇ ਜਰਨੈਲ ਚੜ ਕੇ ਆਈ ਹੋਈ ਫੌਜਾਂ ਨੂੰ ਵੇਖ ਕੇ ਇਹ ਨਹੀਂ ਕਿਹਾ ਦੀਵਾਰਾਂ ਦਾ ਕੰਧਾਂ ਦਾ ਓਟ ਆਸਰਾ ਲੈ ਲਵੋ ਕਿਤੇ ਕੰਧ ਦੇ ਓਲੇ ਹੋ ਕਰਕੇ ਲੁਕ ਜਾਵੋ ਬਲਕਿ ਬਾਬਾ ਤਾਰਾ ਸਿੰਘ ਜੀ ਨੇ ਕਿਹਾ ਹੁਣ ਰਣ ਤੱਤੇ ਦੇ ਅੰਦਰ ਜਾ ਕਰਕੇ ਜ਼ਾਲਮ ਦਾ ਚੰਗੀ ਤਰ੍ਹਾਂ ਮੁਕਾਬਲਾ ਕਰੋ।
ਸੁਣ ਸਿੰਘਨ ਤੁਰੇ ਮੈਦਾਨੇ ਦਾਏ।
ਬਾਬਾ ਤਾਰਾ ਸਿੰਘ ਜੀ ਦਾ ਬਚਨ ਸੁਣ ਕਰਕੇ ਗੁਰੂ ਕੇ ਸਿੱਖਾਂ ਦੇ ਚਿਹਰੇ ਖਿੜ ਗਏ ਨੇਤਰਾਂ ਦੇ ਵਿੱਚ ਚਮਕ ਆਈ ਹੱਥ ਵਿੱਚ ਤੇਗਾਂ ਪਕੜ ਕਰਕੇ ਜੰਗ ਦੇ ਮੈਦਾਨ ਨੂੰ ਭੱਜੇ।
ਛੋੜੇ ਓਟ ਰਣ ਭੂਮ ਖੜੇ ਜਾਏ।
ਬੁੰਗੇ ਦੀ ਓਟ ਆਸਰਾ ਛੱਡ ਕਰਕੇ ਦੀਵਾਰਾਂ ਦਾ ਓਟ ਆਸਰਾ ਛੱਡ ਕਰਕੇ ਰਣ ਤੱਤੇ ਦੇ ਅੰਦਰ ਪਰਬਤ ਦੀ ਤਰ੍ਹਾਂ ਪਹਾੜ ਦੀ ਤਰ੍ਹਾਂ ਗੁਰੂ ਕੇ ਖਾਲਸੇ खड़े हो गए।
लोरा उतते तुरक तो आए पए बजाए तौंस नगार।
उधरों खालसा जी तुरकां दी फौज ओ अपने नगारे ते चोट लाउंदी आउंदी है। इधरों गुरु का खालसा ओ अपने नगारे ते चोट लाउंदा ते जदों अकाल अकाल गुरबर अकाल दा जकारा गजाउंदे गुरु के सिंह जंग दे मैदान दे अंदर कहंदे तुरकां दे नगारे दी धमक वी धीमी पै जांदी है।
मर मार सुची जैस खिडार।
खालसा जी कहंदे सारे तरफा तो दोवें तरफा तो तुरकां दी फौज हमला करदी है।
चौपाई प्रथम बलाका सिंह अग्यों तायो।
हुण सब तो पहला बाई सिंघां दे विचों भाई बलाका सिंह जी जिहड़े पिछोर दे रहण वाले सी कहंदे सब तो अगे हो करके जालम दा मुकाबला करदे ने।
फड़ते गोतन बहुतन लायो।
कहंदे बाबा जी ने अपनी तेग दा मुठा हथ विच पकड़िया कलगियां वाले पातशाह दी बाणी दा जाप कीता ते बाणी दा जाप करदे करदे जेड़ा भी तुरक पठान घोड़े ते असवार होके आया कहंदे कल्ले कल्ले दा झटका करके कल्ले कल्ले दा सोधा ला ला के बाबा बलाका सिंह जी रड़े मैदान विच ढेर लाई जांदे ने।
अग्यों लग्यो तिस छाती तीर।
ते कहंदे इधरों भाई बलाका सिंह ने मुकाबला कीता उधरों एक तुरक पठान ने खालसा जी तीर छड्या भाई बलाका सिंह दी छाती ते जा करके तीर विन्या गया।
प्यो प्रथम सोई बहीर।
ते जंग दे मैदान दे अंदर सब तो पहला शहीद होया भाई बलाका सिंह। सब तो पहला भाई बलाका सिंह ने अपने तन दा लहू डोल करके अपनी देह नू अपने सीस नू पंथ दे लेखे ला दिता।
खड़ जाए सिंघन ढेरी बन लई।
ते खालसा जी जदों सिंघां ने वेख्या बाबा बलाका सिंह दी शहीदी होई कहंदे चार चार गुरु के सिख इकट्ठे हो गए ते एक दूसरे दी पिठ दे नाल पिठ जोड़ ली कमर दे नाल कमर जोड़ ली। ते खालसा जी कोई चक्कर चला रहा कोई ढालां नाल तीरां नू रोक रहा कोई नेजियां दे नाल घोड़ियां ते सवार पठाणा नू पटका रहा इसे तरह तेगां दे नाल मुकाबला कर रहे ने।
जिम कर खेड सोची की ठई।
कहंदे खालसा जी पंजाब विच ना जिवें अजकल कबड्डी बहुत प्रचलित है कहंदे इसे तरह पुराने समय विच एक सौंची खेड हुंदी सी पंजाब विच बहुत प्रचलित सी। उन्हां ने रड़े मैदान दे अंदर लकीर खिंच लैणी ते दो हिस्सियां दे विच जथे वंड लैणे टीमां बना लैणियां ते खालसा जी दोवें टीमां दे विचों समां नियत कर लैणा एक टीम दे विचों एक व्यक्ति ने जाना लकीर दे परले बन्ने दूसरी टीम दे किसी भी खिडारी दी छाती ते तीन वार तलियां मारनियां ते जे तीन वार तलियां मार दे किसी दा हाथ खिडारी दा पकड़ विच आ जावे ते टीम हार जांदी सी ते जे तीन तलियां मारन तो बाद ओ खिडारी अपनी टीम दे हिस्से दे विच वापस परतौंदा सी ते टीम जित जांदी सी। कहंदे हुण इस तरह एक खेड दा नजारा बन गया जंग दे मैदान दे अंदर। कहंदे तुरक चढ़ के आउंदे ने जिवें खिडारी चढ़ के आउंदे सी तलियां मारदे सी हथ पकड़ विच आ जांदा सी। कहंदे तुरक घोड़ियां ते सवार हो करके वार करदे ते इधरों गुरु के सिख तुरकां नू हथां तो पकड़ के घोड़ियां तो पटका के चंगा सोधा लाउंदे ने।
उतते तुरक हलो कर आवे।
जदों खालसा जी तुरकां दी फौज दा बहुता नुकसान होण लगा कहंदे फिर उन्हां ने या अली या अली कह करके होर भी हल्ला मचा दिता।
इत तै सिंह उन मोड़ हटावे।
इधरों गुरु क्या सिंघा ने अकाल अकाल गुरबर अकाल दा जकारा गजा करके उन्हां सिपाहियां दा मुखी मोड़ दिता।
गर्द गुबार दोए बल पै तै भई।
खालसा जी जदों 2200 घोड़े रड़े मैदान दे अंदर भज रहे होण ते कहंदे मिट्टी कट्टा भी बहुत उड़दा। कहंदे खालसा जी जंग दे मैदान दे अंदर इन्ना के घोड़े भज रहे सन सारे पासे मिट्टी कट्टा उड़ रहा सी।
उती रात जन अंधेरी आई।
इस तरह प्रतीत हो रहा सी जिवें हनेरी रात आ गई होवे।
उन कर हल्ले तुरक घोड़े चलावण।
ते खालसा जी जदों इस तरह मिट्टी कट्टा उड़ रहा सी उधरों तुरकां ने होर भी घोड़ियां दा मुख उस बुंगे वल कर दिता।
मार सिंगन चहे फेरन ग्रावण।
ओ चौंदे ਚਾਹੁੰਦੇ ਨੇ ਕਿ ਆਪਣੇ ਘੋੜਿਆਂ ਦੇ ਨਾਲ ਆਪਣੇ ਹਾਥੀਆਂ ਦੇ ਨਾਲ ਸਿੰਘਾਂ ਨੂੰ ਮਾਰ ਗਰਾਈਏ।
ਅੱਗਿਓਂ ਉਨ ਸਿੰਘ ਮੁਖ ਕੱਟ ਡਾਰੇ
ਤੇ ਖਾਲਸਾ ਜੀ ਇਧਰੋਂ ਗੁਰੂ ਕੇ ਖਾਲਸੇ ਵੀ ਕਿਤੇ ਘੱਟ ਨਹੀਂ, ਉਹਨਾਂ ਕੋਲ ਹਥਿਆਰ ਹੋ ਸਕਦੇ ਨੇ, ਸਿਪਾਹੀ ਹੋ ਸਕਦੇ, ਪਰ ਗੁਰੂ ਕਿਆਂ ਖਾਲਸਿਆਂ ਕੋਲ ਕਲਗੀਆਂ ਵਾਲੇ ਦਾ ਥਾਪੜਾ। ਕਹਿੰਦੇ ਜਦੋਂ ਘੋੜਿਆਂ ਤੇ ਚੜ ਚੜ ਕੇ ਆਉਂਦੇ, ਕੋਈ ਆਪਦੇ ਨੇਜਿਆਂ ਨਾਲ ਹਮਲਾ ਕਰਦਾ, ਕੋਈ ਤੀਰਾਂ ਨਾਲ ਹਮਲਾ ਕਰਦਾ, ਤੇਗਾਂ ਨਾਲ ਹਮਲਾ ਕਰਦਾ, ਉਹ ਘੋੜਿਆਂ ਤੇ ਸਵਾਰ ਨੇ। ਗੁਰੂ ਕੇ ਖਾਲਸੇ ਰੜੇ ਮੈਦਾਨ ਦੇ ਅੰਦਰ ਪਹਾੜਾਂ ਦੀ ਤਰ੍ਹਾਂ ਖੜੇ। ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਘੋੜੇ ਤੇ ਸਵਾਰ ਪਠਾਣਾਂ ਨੂੰ ਚੰਗਾ ਸੋਧਾ ਲਾਇਆ। ਕਹਿੰਦੇ ਜਿਹੜਾ ਵੀ ਆਪਣੀ ਬਾਂਹ ਅੱਗੇ ਕਰਕੇ ਕੋਈ ਨੇਜੇ ਦਾ ਵਾਰ ਕਰਨ ਵੀ ਲੱਗਦਾ, ਕਹਿੰਦੇ ਵਾਰ ਕਰਨ ਤੋਂ ਪਹਿਲਾਂ ਹੀ ਗੁਰੂ ਕੇ ਸਿੰਘ ਉਹਦਾ ਗੁੱਟ ਲਾ ਦਿੰਦੇ। ਤੇ ਜੇਕਰ ਕੋਈ ਖਾਲਸਾ ਜੀ ਆਪਣਾ ਤੀਰ ਚਲਾਉਂਦਾ ਤੇ ਗੁਰੂ ਕੇ ਸਿੰਘ ਬਿਲਕੁਲ ਇੱਕੋ ਤਮ ਝਪੱਟਾ ਮਾਰ ਕੇ ਤੇਂਦੂਏ ਦੀ ਤਰ੍ਹਾਂ ਜਾ ਕੇ ਉਹਦਾ ਮੋਢਾ ਲਾ ਦਿੰਦੇ, ਭਾਵ ਕੇ ਹਮਲਾ ਕਰਨ ਤੋਂ ਪਹਿਲਾਂ ਹੀ ਪਠਾਣਾ ਦਾ ਚੰਗਾ ਨੁਕਸਾਨ ਗੁਰੂ ਕੇ ਸਿੰਘਾਂ ਨੇ ਕਰਕੇ ਵਿਖਾਇਆ।
ਗਿਰੇ ਤਹੀ ਬੋ ਥੱਕ ਕੇ ਹਾਰੇ।
ਤੇ ਜਦੋਂ ਇਸ ਤਰ੍ਹਾਂ ਸਿੰਘ ਨੁਕਸਾਨ ਚੋਖਾ ਕਰ ਦਿੱਤਾ ਸਿੰਘਾਂ ਨੇ, ਕਹਿੰਦੇ ਥੱਕ ਗਏ ਪਰ ਸਿੰਘ ਨਹੀਂ ਸਨ ਮਰ ਰਹੇ। 2200 ਚੜ ਕੇ ਆਏ ਪਰ 22 ਗੁਰੂ ਕੇ ਸਿੱਖ ਉਹਨਾਂ ਤੋਂ ਮਾਰੇ ਨਹੀਂ ਗਏ ਤੇ ਥੱਕ ਕੇ ਵਾਪਸ ਨੂੰ ਭੱਜਣ ਲੱਗੇ।
ਕਿਸ਼ਕ ਗਿਰੇ ਬੈ ਆਪਸ ਮਾਏ।
ਤੇ ਕੁਝ ਜਿਹੜੇ ਘੋੜਿਆਂ ਤੇ ਸਵਾਰ ਸੀ ਉਹ ਘੋੜੇ ਇੱਕ ਦੂਸਰੇ ਨਾਲ ਟਕਰਾ ਰਹੇ ਸਨ। ਜਦੋਂ ਸਿੰਘ ਜਕਾਰਾ ਗਜਾਉਂਦੇ ਸੀ, ਬੱਬਰ ਸ਼ੇਰ ਦੀ ਤਰ੍ਹਾਂ ਬੜਕ ਮਾਰਦੇ ਸੀ, ਕਹਿੰਦੇ ਘੋੜੇ ਵੀ ਪਿਛਾਂ ਨੂੰ ਭੱਜਦੇ, ਇੱਕ ਦੂਸਰੇ ਨਾਲ ਟਕਰਾਉਂਦੇ ਤੇ ਜਿਹੜੇ ਪਠਾਨ ਘੋੜਿਆਂ ਤੇ ਸਵਾਰ ਸੀ ਉਹ ਵੀ ਘੋੜਿਆਂ ਤੋਂ ਥੱਲੇ ਹੀ ਗਿਰਦੇ।
ਇਮਕਰ ਰੁਕ ਗਏ ਉਨਕੋ ਰਾਹੋ।
ਇਸ ਤਰ੍ਹਾਂ ਖਾਲਸਾ ਜੀ ਜਦੋਂ ਰੜੇ ਮੈਦਾਨ ਦੇ ਅੰਦਰ ਕਿਤੇ ਘੋੜੇ ਡਿੱਗੇ ਪਏ, ਕਿਤੇ ਪਠਾਣਾਂ ਦੀ ਲਾਸ਼ਾਂ ਦੇ ਢੇਰ ਲੱਗੇ ਪਏ, ਕਹਿੰਦੇ ਫੌਜਾਂ ਦਾ ਰਸਤਾ ਰੁਕ ਗਿਆ।
ਦੋਰਾ ਤੈਂਦੋਏ ਵੱਲ ਤੇ ਅੜ ਪਿੜੇ ਗਿਰ ਗਿਰ ਰੁਕ ਗਈ ਠੋਰ।
ਹੁਣ ਖਾਲਸਾ ਜੀ ਦੋਵੇਂ ਪਾਸਿਓ ਚੰਗਾ ਮੁਕਾਬਲਾ ਕੀਤਾ ਗਿਆ, ਪਰ ਜਦੋਂ ਲੋਥਾਂ ਦੇ ਢੇਰ ਲੱਗ ਗਏ, ਇੱਕ ਵਾਰ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਥੋੜਾ ਠਰੰਮਾ ਪੈ ਗਿਆ, ਜਿਹੜੇ ਕਿ ਵਾਰ ਕਰਨੇ ਥੋੜੇ ਰੁਕ ਗਏ।
ਕਰ ਕਰ ਅੱਲੇ ਜੋ ਆਵੇ ਪਰੇ ਉਨੇ ਪਰ ਧੋੜ।
ਕਿਉਂਕਿ ਜਿਹੜਾ ਵੀ ਸਿੰਘਾਂ ਤੇ ਚੜ ਕੇ ਆ ਰਿਹਾ ਸੀ, ਸਿੰਘਾਂ ਨੇ ਉਸ ਨੂੰ ਖਾਲਸਾ ਜੀ ਆਪਣੇ ਸ਼ਸਤਰ ਦਾ ਬਹੁਤ ਚੰਗਾ ਸਵਾਦ ਚਖਾ ਕੇ ਫੇਰ ਹੀ ਵਾਪਸ ਦਰਗਾਹ ਨੂੰ ਤੋਰਿਆ ਸੀ।
ਜੋ ਪਈ ਕਿਸੇ ਉਨਕੇ ਉਨ ਸ਼ਸਤਰ ਲੱਗੇ।
ਖਾਲਸਾ ਜੀ ਜਿਹੜੇ ਸਿੰਘਾਂ ਦੇ ਉੱਤੇ ਵਾਰ ਕਰਦੇ ਸੀ ਨਾ, ਗੋਲੀਆਂ ਦਾ ਬੰਦੂਕਾਂ ਦੇ ਨਾਲ ਨਿਸ਼ਾਨਾ ਬੰਨ ਕਰਕੇ ਫਾਇਰ ਕਰਨਾ ਚਾਹੁੰਦੇ ਸੀ, ਕਹਿੰਦੇ ਹੈ ਤੇ ਸਨ 22 ਪਰ ਫੁਰਤੀ ਬੜੀ ਸੀ ਉਹਨਾਂ ਦੇ ਵਿੱਚ। ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰ ਜੰਗ ਦੇ ਮੈਦਾਨ ਦੇ ਵਿੱਚ ਬੇਨਤੀ ਕੀਤੀ ਕਿ ਸਿੰਘ ਸ਼ਸਤਰ ਚਲਾਉਂਦੇ ਚਲਾਉਂਦੇ ਨਾਲ ਪੈਂਤਰਾ ਵੀ ਕਰਦੇ ਸੀ, ਕਹਿੰਦੇ ਜਦੋਂ ਫੁਰਤੀ ਦੇ ਨਾਲ ਗੁਰੂ ਕੇ ਖਾਲਸੇ ਇਸ ਤਰ੍ਹਾਂ ਕਹਿੰਦੇ ਚੱਕਰ ਵਿਊ ਬਣਾ ਕਰਕੇ ਫੁਰਤੀ ਦੇ ਨਾਲ ਪੈਂਤਰਾ ਕਰਦੇ ਸੀ, ਉਹ ਜਿਹੜਾ ਨਿਸ਼ਾਨਾ ਸਿੰਘਾਂ ਦੇ ਉੱਤੇ ਫਾਇਰ ਕਰਨਾ ਹੁੰਦਾ ਸੀ ਉਹ ਲੱਗ ਉਹਨਾਂ ਦੇ ਸਿਪਾਹੀ ਨੂੰ ਜਾਂਦਾ ਸੀ। ਇਸ ਤਰ੍ਹਾਂ ਕਹਿੰਦੇ ਮਾਰਨਾ ਸਿੰਘਾਂ ਨੂੰ ਚਾਹੁੰਦੇ ਸੀ ਪਰ ਆਪਸ ਵਿੱਚ ਇੱਕ ਦੂਸਰੇ ਉੱਤੇ ਸ਼ਸਤਰ ਚਲਾ ਕਰਕੇ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਮਾਰੀ ਜਾ ਰਹੇ ਸਨ।
ਕਿਛ ਸਿੰਘ ਪੀਪੀ ਮਾਰੇ ਹੋਏ ਅੱਗੇ।
ਤੇ ਖਾਲਸਾ ਜੀ ਕੁਝ ਪਠਾਣਾ ਨੂੰ ਗੁਰੂ ਕੇ ਸਿੰਘ ਅੱਗੇ ਹੋ ਕਰਕੇ ਮਾਰ ਰਹੇ ਸਨ।
ਦੋਹੋਂ ਤਰਫ ਤੈ ਮਚ ਗਏ ਉਕਾਣ।
ਇਸ ਤਰ੍ਹਾਂ ਦੋਵੇਂ ਤਰਫਾਂ ਤੋਂ ਘਮਾਸਾਨ ਯੁੱਧ ਮਚਿਆ ਗਿਆ।
ਥੱਕ ਗਏ ਦੋਵੱਲੋ ਲਾਲਾ ਤਾਣ।
ਤੇ ਖਾਲਸਾ ਜੀ ਦੋਵੇਂ ਪਾਸਿਆਂ ਤੋਂ ਤੁਰਕਾਂ ਨੇ ਬਹੁਤ ਯਤਨ ਕੀਤੇ, ਕਦੇ ਕਿਸੇ ਦਿਸ਼ਾ ਤੋਂ ਕਦੇ ਕਿਸੇ ਦਿਸ਼ਾ ਤੋਂ, ਇਸ ਤਰ੍ਹਾਂ ਥਾਂ ਥਾਂ ਤੋਂ ਰਣਨੀਤੀ ਬਣਾ ਕਰਕੇ ਹਮਲਾ ਕਰਦੇ, ਪਰ ਸਿੰਘਾਂ ਦਾ ਨੁਕਸਾਨ ਬਹੁਤਾ ਨਹੀਂ ਹੁੰਦਾ। ਤੇ ਕਹਿੰਦੇ ਹਮਲੇ ਕਰਦੇ ਕਰਦੇ ਅਕੀਰ ਥੱਕ ਗਏ।
ਤੀਰੀ ਤੀਰੀ ਵੱਲ ਦੋ ਐ ਹੋਈ।
ਹੁਣ ਉਧਰੋਂ ਖਾਲਸਾ ਜੀ ਜਦੋਂ ਪਠਾਣਾ ਦੀ ਫੌਜ ਨੇ ਹਮਲੇ ਕਰਨੇ ਥੋੜੇ ਕਰ ਦਿੱਤੇ, ਠਰੰਮਾ ਪੈ ਗਿਆ, ਇਧਰੋਂ ਗੁਰੂ ਕਿਆਂ ਸਿੰਘਾਂ ਨੇ ਵੀ ਵਾਰ ਕਰਨੇ ਬੰਦ ਕਰ ਦਿੱਤੇ।
ਛੋਟੀ ਹਥਿਆਰੀ ਆਵੇ ਨਾ ਕੋਈ।
ਕਿਉਂਕਿ ਖਾਲਸਾ ਜੀ ਭਾਵੇਂ ਸਿੰਘਾਂ ਕੋਲ ਹਥਿਆਰ ਛੋਟੇ ਸੀ ਪਰ ਇਹਨਾਂ ਦੇ ਹੌਸਲੇ ਬਹੁਤ ਬੁਲੰਦ ਸਨ।
ਤੀਰ ਬੰਦੂਕ ਕਰ ਦੂਰੋਂ ਚਲਾਵੇ।
ਹੁਣ ਇਸ ਕਰਕੇ ਉਹਨਾਂ ਨੇ ਪਠਾਣਾ ਨੇ ਇਹ ਰਣਨੀਤੀ ਬਣਾ ਲਈ ਕਿ ਹੁਣ ਤਲਵਾਰਾਂ ਨਾਲ ਇਹਨਾਂ ਤੇ ਹਮਲਾ ਨਹੀਂ ਕਰਨਾ, ਨੇਜਿਆਂ ਨਾਲ ਹਮਲਾ ਨਹੀਂ ਕਰਨਾ, ਇਹਨਾਂ ਉੱਤੇ ਦੂਰੋਂ ਤੀਰਾਂ ਦਾ ਤੇ ਬੰਦੂਕਾਂ ਦਾ ਨਿਸ਼ਾਨਾ ਦੁਬਾਰਾ ਬੰਨੀਏ ਪਰ ਦੂਰ ਰਹਿ ਕਰਕੇ ਬੰਨੀਏ।
ਇਨ ਬਿਦ ਸਿੰਘਨ ਮਾਰ ਗਿਰਾਵੇ।
ਪਰ ਕਹਿੰਦੇ ਜਦੋਂ ਹਜੇ ਨਿਸ਼ਾਨਾ ਬੰਨਣ ਵਾਸਤੇ ਰਣਨੀਤੀ ਬਣਾਉਂਦੇ, ਉਹਨਾਂ ਸਿੱਖਾਂ ਦੇ ਮੋਰਚਾ ਬੰਦੀ ਕਰਨ ਤੋਂ ਪਹਿਲਾਂ ਹੀ ਗੁਰੂ ਕੇ ਖਾਲਸੇ ਜਾ ਕਰਕੇ ਸੋਧਾ ਲਾ ਦਿੰਦੇ।
ਉਤ ਬੰਦੂਕ ਤਮਾਚੂ ਸਿੰਘਨ ਪੈ ਨਾਹੀਂ।
ਤੇ ਖਾਲਸਾ ਜੀ ਭਾਵੇਂ ਸਿੰਘਾਂ ਕੋਲ ਬੰਦੂਕਾਂ ਨਹੀਂ, ਭਾਵੇਂ ਸਿੰਘਾਂ ਦੇ ਕੋਲ ਤੀਰ ਵੀ ਬਹੁਤੇ ਨਹੀਂ, ਪਰ ਫਿਰ ਵੀ ਗੁਰੂ ਕਾ ਖਾਲਸਾ ਜਾ ਕਰਕੇ ਚੰਗਾ ਮੁਕਾਬਲਾ ਕਰਦਾ ਹੈ।
ਪਰ ਉਨਕੀ ਗੋਲੀ ਲੰਘ ਉਨ ਪਰ ਜਾ ਪਾਹੇ।
ਕਿਉਂਕਿ ਜਦੋਂ ਉਹ ਗੋਲੀ ਚਲਾਉਂਦੇ ਸਿੰਘ ਦੇ ਉੱਤੇ, ਸਿੰਘ ਨੂੰ ਗੋਲੀ ਲੱਗਦੀ ਨਹੀਂ ਤੇ ਉਹਨਾਂ ਦਾ ਪਠਾਨ ਹੀ ਮਾਰਿਆ ਜਾਂਦਾ ਹੈ।
ਉਹ ਮੋਮਨ ਖਾਨ ਨੇੜੇ ਆਇਆ।
ਜਦੋਂ ਮੋਮਨ ਖਾਨ ਨੇ ਵੇਖਿਆ ਕਿ ਮੇਰੇ 2200 ਘੋੜ ਸਵਾਰ ਫੌਜਾਂ ਦਾ ਬਹੁਤ ਨੁਕਸਾਨ ਹੋ ਗਿਆ ਤੇ 2200 ਦੇ ਵਿੱਚੋਂ ਕੇਵਲ 400-500 ਸਿਪਾਹੀ ਹੀ ਜਿਉਂਦੇ ਰਹਿ ਗਏ। ਵੇਖੋ 2200 ਚੜ ਕੇ ਆਏ ਤੇ 22 ਗੁਰੂ ਕੇ ਸਿੰਘ ਨੇ, ਤੇ ਬਾਈਆਂ ਨੇ ਐਸਾ ਮੁਕਾਬਲਾ ਕੀਤਾ 2200 ਦੇ ਵਿੱਚੋਂ 400-500 ਰਹਿ ਗਏ। ਤੇ ਫਿਰ ਕਹਿੰਦੇ ਮੋਮਨ ਖਾਂ ਚੜ ਕੇ ਆਇਆ ਤੇ ਮੋਮਨ ਖਾਂ ਨੇ ਰਣਨੀਤੀ ਬਣਾਈ।
ਤੋ ਅੱਲਾ ਤਿਮ ਫੇਰ ਕਰਾਇਆ।
ਤੇ ਮੋਮਨ ਖਾਂ ਨੇ ਆ ਕਰਕੇ ਚੰਗੀਆਂ ਲਾਹਣਤਾਂ ਪਾ ਕਰਕੇ ਸਿਪਾਹੀਆਂ ਨੂੰ ਦੁਬਾਰਾ ਫਿਰ ਹੱਲਾ ਕਰ ਦਿੱਤਾ।
ਤੋ ਮੁਗਲ ਤੱਕੀ ਘੋੜਾ ਚਲਾਇਆ।
ਤੇ ਖਾਲਸਾ ਜੀ ਫਿਰ ਮੁਗਲਾਂ ਨੇ ਕਈਆਂ ਨੇ ਘੋੜਿਆਂ ਤੇ ਬੈਠ ਗਏ ਤੇ ਕੁਝ ਹਾਥੀਆਂ ਤੇ ਬੈਠ ਗਏ।
ਕਹਾਂ ਤਾਰਾ ਸਿੰਘ ਪੁਛਤਾਇਆ।
ਤੇ ਇੱਕ ਤਕੀਆ ਬੇਗ ਜਰਨੈਲ ਸੀ ਇਹਨਾਂ ਦਾ, ਤਕੀ ਬੇਗ ਉਹਦਾ ਨਾਮ ਸੀ। ਤੇ ਗੁਰੂ ਕੇ ਖਾਲਸੇ ਟਿੱਚਰ ਦੇ ਵਿੱਚ ਤਕੀਆ ਤਕੀਆ ਕਹਿ ਕਰਕੇ ਜੰਗ ਦੇ ਮੈਦਾਨ ਵਿੱਚ ਬੁਲਾਉਣ ਲੱਗ ਪਏ। ਕਹਿੰਦੇ ਤਕੀ ਬੇਗ ਬੜੇ ਹੰਕਾਰ ਵਿੱਚ ਹਾਥੀ ਤੇ ਚੜਿਆ ਤੇ ਹਾਥੀ ਤੇ ਚੜ ਕੇ ਕਹਿੰਦਾ ਕਹਾਂ ਹੈ ਤਾਰਾ ਸਿੰਘ। ਕਹਿੰਦਾ ਮੈਨੂੰ ਪਤਾ, ਦੱਸੋ ਤਾਰਾ ਸਿੰਘ ਕਿੱਥੇ ਹੈ, ਮੈਂ ਜਾ ਕਰਕੇ ਉਸਨੂੰ ਖਤਮ ਕਰਾਂਗਾ।
ਸਿੰਘ ਜੀ ਕਿਹੋ ਚੱਲ ਆਓ ਅਗਾਰੀ।
ਜਦੋਂ ਬਾਬਾ ਤਾਰਾ ਸਿੰਘ ਜੀ ਨੇ ਸੁਣਿਆ ਵੀ ਤਕੀ ਬੇਗ ਇਸ ਤਰ੍ਹਾਂ ਕਹਿ ਰਿਹਾ, ਕਹਿੰਦੇ ਬਾਬਾ ਤਾਰਾ ਸਿੰਘ ਜੀ ਨੇ ਬਰਛਾ ਜੰਗ ਦੇ ਮੈਦਾਨ ਚ ਗੱਡਿਆ। ਕਹਿੰਦੇ ਉਹ ਤਕੀਆ ਪਠਾਣਾ, ਆ ਇੱਧਰ ਗੁਰੂ ਕਾ ਸਿੰਘ ਗਰਜਰਿਆ, ਕਿਨ੍ਹਾਂ ਨੂੰ ਜਾ ਕਰਕੇ ਮੇਰਾ ਪਤਾ ਪੁੱਛਦਾ, ਜੇ ਸੱਚਮੁੱਚ ਤੇਰੇ ਵਿੱਚ ਤਾਣ ਹੈ, ਤਾਕਤ ਹੈ, ਤੇ ਆ ਇੱਧਰ ਤਾਰਾ ਸਿੰਘ ਨਿਹੰਗ ਖੜਿਆ ਤੇ ਆ ਕਰਕੇ ਮੁਕਾਬਲਾ ਕਰਕੇ ਵਿਖਾ।
ਬਿਸ਼ਕ ਚਲਾਓ ਤੂੰ ਪਹਿਲੋ ਵਾਰੀ।
ਤੇ ਜਦੋਂ ਬਾਬਾ ਤਾਰਾ ਸਿੰਘ ਜੀ ਕੋਲ ਆਇਆ, ਬਾਬਾ ਜੀ ਕਹਿਣ ਲੱਗੇ ਕਿਤੇ ਤੇਰੇ ਚ ਭੁਲੇਖਾ ਨਾ ਰਹਿ ਜਾਵੇ, ਪਹਿਲਾਂ ਵਾਰ ਤੂੰ ਕਰ, ਤੇਰੇ ਵਾਰ ਨੂੰ ਰੋਕ ਕੇ ਫਿਰ ਵਾਰ ਮੈਂ ਕਰਾਂਗਾ।
ਛੇੜ ਘੋੜਾ ਉਨ ਤੀਰ ਚਲਾਇਆ।
ਤੇ ਖਾਲਸਾ ਜੀ ਉਹਨੇ ਸਭ ਤੋਂ ਪਹਿਲਾਂ ਫਿਰ ਤੀਰ ਬਾਬਾ ਤਾਰਾ ਸਿੰਘ ਜੀ ਵੱਲ ਛੱਡਿਆ।
ਸੀਸ ਮੁੰਡਾ ਸੇ ਸਿੰਘ ਜੀ ਕੇ ਲਾਇਆ।
ਤੇ ਜਿਹੜਾ ਤੀਰ ਸੀ ਉਹ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਦਮਾਲੇ ਵਿੱਚ ਜਾ ਕੇ ਵੱਜਿਆ। ਤੇ ਵੇਖੋ ਗੁਰੂ ਕੇ ਸਿੰਘਾਂ ਦੇ ਉਦੋਂ ਦਮਾਲੇ ਤੇ ਦਸਤਾਰੇ ਵੀ ਕਿੱਡੇ ਤਗੜੇ ਹੋਣਗੇ, ਵੀ ਤੀਰ ਦਮਾਲੇ ਵਿੱਚ ਵੱਜਿਆ ਪਰ ਬਾਬਾ ਤਾਰਾ ਸਿੰਘ ਜੀ ਫਿਰ ਵੀ ਤਿਆਰ ਬਰ ਤਿਆਰ ਨੇ। ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੰਘ ਸਦਾ ਤਿਆਰ ਬਰ ਤਿਆਰ ਰਹਿੰਦੇ ਸੀ। ਦਮਾਲੇ ਵਿੱਚ ਵੀ ਚੱਕਰ ਸਜਾਉਂਦੇ ਸੀ, ਦਮਾਲੇ ਤੇ ਵੀ ਸ਼ਸਤਰ ਸਜਾਉਂਦੇ ਸੀ। ਹੁਣ ਜਦੋਂ ਤੀਰ ਦਾ ਨਿਸ਼ਾਨਾ ਬੰਨਿਆ ਤੇ ਉਹ ਬਾਬਾ ਤਾਰਾ ਸਿੰਘ ਜੀ ਦੇ ਦਮਾਲੇ ਵਿੱਚ ਜਾ ਕਰਕੇ ਉਸ ਜ਼ਾਲਮ ਦਾ ਤੀਰ ਲੱਗਾ।
ਝਟ ਕਰ ਘੋੜੇ ਸਿੰਘ ਫੜ ਲਈ ਬਾਗ।
ਤੇ ਕਹਿੰਦੇ ਜਦੋਂ ਬਾਬਾ ਤਾਰਾ ਸਿੰਘ ਜੀ ਨੇ ਵੇਖਿਆ ਕਿ ਇਹ ਜਿਹੜਾ ਤਕੀ ਬੇਗ ਹੈ ਹੁਣ ਘੋੜੇ ਤੇ ਚੜ ਕਰਕੇ ਤੀਰਾਂ ਦਾ ਨਿਸ਼ਾਨਾ ਬਣ ਰਿਹਾ, ਕਹਿੰਦੇ ਬਾਬਾ ਤਾਰਾ ਸਿੰਘ ਜੀ ਨੇ ਛਲਾਂਗ ਮਾਰ ਕੇ ਨਾ ਖਾਲਸਾ ਜੀ ਉਹਦੇ ਘੋੜੇ ਦੀਆਂ ਵਾਗਾਂ ਫੜ ਲਈਆਂ।
ਇਸ ਹੁਤੋ ਨਗਾਤ ਸੰਜੋਏ ਬਿਨ ਨਾਗ।
ਤੇ ਖਾਲਸਾ ਜੀ ਜਿਹੜਾ ਤਕੀ ਬੇਗ ਸੀ ਉਹਨੇ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਲੋਹੇ ਦੀ ਸੰਜੋ ਪਾਈ ਹੋਈ ਸੀ। ਤੇ ਬਾਬਾ ਜੀ ਨੇ ਵੇਖਿਆ ਕਿ ਲੋਹੇ ਦੇ ਨਾਲ ਮੜਿਆ ਹੋਇਆ, ਹੁਣ ਇਸ ਉੱਤੇ ਹਮਲਾ ਕਿਵੇਂ ਕੀਤਾ ਜਾਵੇ।
ਦੋਰਾ ਬਿਨ ਸੰਜੋਏ ਇਨ ਮੁਗਲ ਕਾ ਪਿੰਡਾ ਨਜ਼ਰ ਨਾ ਆਏ।
ਬਾਬਾ ਤਾਰਾ ਸਿੰਘ ਜੀ ਘੋੜੇ ਦੀਆਂ ਵਾਗਾਂ ਫੜ ਕੇ ਚੰਗੀ ਤਰ੍ਹਾਂ ਤੱਕਦੇ ਨਿਗਾਹ ਭਰ ਕੇ ਕਿ ਬਿਨਾਂ ਸੰਜੋ ਤੋਂ ਕਿਤੇ ਕੋਈ ਸਰੀਰ ਦਾ ਅੰਗ ਨਜ਼ਰ ਆਵੇ ਤੇ ਉੱਥੇ ਹਮਲਾ ਕਰਾਂ। ਪਰ ਕਹਿੰਦੇ ਲੋਹੇ ਦੀ ਸੰਜੋ ਇਸ ਤਰ੍ਹਾਂ ਤਿਆਰ ਕੀਤੀ ਸੀ ਕਿ ਸਾਰੇ ਸਰੀਰ ਨੂੰ ਲੋਹੇ ਦੇ ਵਿੱਚ ਹੀ ਮੜਿਆ ਗਿਆ ਸੀ, ਕੋਈ ਵੀ ਸਰੀਰ ਦਾ ਹਿੱਸਾ ਲੋਹੇ ਤੋਂ ਬਿਨਾ ਨਜ਼ਰ ਨਹੀਂ ਸੀ ਆ ਰਿਹਾ।
ਇੱਕ ਮੁਖ ਨੰਗਾ ਸਿੰਘ ਲੱਖ ਪਿਪਲਾ ਦਿਆ ਤਸਾਏ।
ਤੇ ਕਹਿੰਦੇ ਬਾਬਾ ਤਾਰਾ ਸਿੰਘ ਜੀ ਨੇ ਜਦੋਂ ਵੇਖਿਆ ਧਿਆਨ ਨਾਲ, ਕਹਿੰਦੇ ਉਹਦੇ ਦੋ ਬੁੱਲ ਨਜ਼ਰ ਆਏ ਸੰਜੋ ਦੇ ਵਿੱਚੋਂ, ਮੂੰਹ ਨਜ਼ਰ ਆਇਆ। ਕਹਿੰਦੇ ਬਾਬਾ ਤਾਰਾ ਸਿੰਘ ਜੀ ਨੇ ਜਦੋਂ ਉਹਦੇ ਦੋਵੇਂ ਬੁੱਲ ਵੇਖੇ, ਕਹਿੰਦੇ ਮਹਾਂਪੁਰਖਾਂ ਨੇ ਖਾਲਸਾ ਜੀ ਆਪਣੀ ਤੇਗ ਦੀ ਨੋਕ ਉਹਦੇ ਮੁਖ ਦੇ ਵਿੱਚ ਪ੍ਰਵੇਸ਼ ਕਰਾ ਦਿੱਤੀ।
ਮੁੜਿਓ ਤੱਕੀ ਮੁੜ ਜ਼ਖਮ ਖਾ ਮੋਮਨ ਲਿਓ ਪਛਾਣ।
ਜਦੋਂ ਖਾਲਸਾ ਜੀ ਤੇਗ ਬਾਬਾ ਤਾਰਾ ਸਿੰਘ ਜੀ ਨੇ ਬੁੱਲਾਂ ਤੇ ਚਲਾਈ ਅੰਦਰ ਤੱਕ ਧੱਸ ਗਈ ਤੇ ਖਾਲਸਾ ਜੀ ਮੁਖ ਦੇ ਵਿੱਚੋਂ ਖੂਨ ਆਉਣ ਲੱਗ ਪਿਆ ਤੇ ਉਹ ਜਿਹੜਾ ਤਕੀ ਬੇਗ ਸੀ ਵਾਪਸ ਨੂੰ ਮੋਮਨ ਖਾਂ ਵੱਲ ਭੱਜਿਆ ਤੇ ਮੋਮਨ ਖਾਂ ਨੇ ਵੇਖਿਆ ਕਿ ਇਹਦੇ ਮੁਖ ਦੇ ਵਿੱਚੋਂ ਖੂਨ ਆ ਰਿਹਾ ਹੈ।
ਉੱਚੀ ਖਬਰ ਬੁਲਾਏ ਉਸ ਕਹਾ ਖਾਏ ਮੁਖ ਪਾਨ।
ਤੇ ਅੱਗੋਂ ਮੋਮਨ ਖਾਂ ਨੇ ਨਾ ਬੜੀ ਟਿੱਚਰ ਜੀ ਕੀਤੀ ਤਕੀ ਬੇਗ ਨੂੰ, ਕਹਿੰਦਾ ਤੂੰ ਤੇ ਕਹਿੰਦਾ ਸੀ ਕਿ ਮੈਂ ਤੇ ਜਾ ਕੇ ਤਾਰਾ ਸਿੰਘ ਨੂੰ ਖਤਮ ਕਰ ਦਿਆਂਗਾ, ਪਰ ਤੂੰ ਤਾਂ ਜੰਗ ਦੇ ਮੈਦਾਨ ਵਿੱਚ ਪਾਨ ਖਾਈ ਜਾਂਦਾ, ਤੂੰ ਪਾਨ ਖਾ ਰਿਹਾ ਤੇ ਜੰਗ ਵਿੱਚ ਮੁਕਾਬਲਾ ਕੌਣ ਕਰੇਗਾ। ਇਸ ਤਰ੍ਹਾਂ ਟੀਚਰ ਕਹਿੰਦ ਕਰਕੇ ਕਹਿੰਦਾ ਤਕੀ ਬੇਗ ਨੂੰ, ਕਹਿੰਦਾ ਆ ਪਾਨ ਕਿੱਥੋਂ ਖਾ ਕੇ ਆਇਆ ਹੈ।
ਜੋ ਪਈ ਤੋ ਤਕੀ ਨੇ ਮੋਮਨ ਸੁਣਾਈ।
ਤੇ ਅੱਗੋ ਤਕੀ ਬੇਗ ਫਿਰ ਮੋਮਨ ਖਾਂ ਨੂੰ ਕਹਿਣ ਲੱਗਾ,
ਅੱਗੇ ਤਾਰਾ ਸਿੰਘ ਬੈਠਾ ਬੀੜੇ ਬਣਾਈ,
ਕਹਿੰਦਾ ਤੂੰ ਮੈਨੂੰ ਟੀਚਰ ਕਰਦਾ, ਉਹ ਅੱਗੇ ਤਾਰਾ ਸਿੰਘ ਗੁਰੂ ਕਾ ਨਿਹੰਗ ਖੜਾ ਜੰਗ ਦੇ ਮੈਦਾਨ ਵਿੱਚ, ਉਹ ਪਾਨ ਤਿਆਰ ਕਰੀ ਜਾਂਦਾ, ਸਾਰਿਆਂ ਨੂੰ ਵਰਤਾਈ ਜਾਂਦਾ, ਤੂੰ ਵੀ ਜਾ ਕੇ ਖਾ ਲੈ।
ਓਏ ਹਿੰਮਤ ਤੋ ਅੱਗੇ ਹੋਏ ਖਾਵੋ,
ਜੇ ਤੇਰੇ ਵਿੱਚ ਹਿੰਮਤ ਹੈ ਤੇ ਜਾ, ਪਾਨ ਤੂੰ ਬੜੇ ਖਾਧੇ ਹੋਣਗੇ ਪਰ ਬਾਬੇ ਤਾਰਾ ਸਿੰਘ ਨਿਹੰਗ ਦਾ ਪਾਨ ਕੋਈ ਵਿਰਲਾ ਹੀ ਖਾਂਦਾ ਹੈ।
ਦੂਰ ਖੜੇ ਕਹਾ ਬਾਤ ਬਣਾਵੋ,
ਤੂੰ ਇੱਥੇ ਜੰਗ ਦੇ ਮੈਦਾਨ ਵਿੱਚ ਬਾਬੇ ਤਾਰਾ ਸਿੰਘ ਤੋਂ ਦੂਰ ਰਹਿ ਕਰਕੇ ਸਾਨੂੰ ਟੀਚਰ ਕਰ ਰਿਹਾ, ਗੱਲਾਂ ਕਰ ਰਿਹਾ, ਜੇ ਹਿੰਮਤ ਹੈ ਤੇ ਬਾਬਾ ਤਾਰਾ ਸਿੰਘ ਕੋਲ ਜਾ।
ਇੱਕ ਹੁਤੇ ਚੇਲੋ ਉਸ ਪੈ ਖਲੋ,
ਜਾ ਆਪਣੇ ਚੇਲਿਆਂ ਨਾਲ ਜਾ ਤੇ ਬਾਬੇ ਤਾਰਾ ਸਿੰਘ ਕੋਲ ਜਾ ਕੇ ਪਾਨ ਦਾ ਸਵਾਦ ਲੈ ਲੈ।
ਸੁਣਵੈ ਸਿੰਘਨ ਪਰ ਧਾਏ ਚਲੋ।
ਤੇ ਖਾਲਸਾ ਜੀ ਮੋਮਨ ਖਾਂ ਦੇ ਚੇਲਿਆ ਹੀ ਤਕੀ ਬੇਗ ਮੋਮਨ ਖਾਂ ਦਾ ਅਸਲ ਵਿੱਚ ਸ਼ਗਿਰਦ ਸੀ। ਜਦੋਂ ਸ਼ਗਿਰਦ ਨੇ ਇਸ ਤਰ੍ਹਾਂ ਟੀਚਰ ਕੀਤੀ ਕਿ ਜਾ ਕੇ ਪਾਨ ਖਾਲਾ ਤਾਰਾ ਸਿੰਘ ਨਿਹੰਗ ਦਾ, ਤੇ ਕਹਿੰਦੇ ਮੋਮਨ ਖਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਤੇ ਖਾਲਸਾ ਜੀ ਆਪਣੇ ਘੋੜੇ ਨੂੰ ਬਾਬਾ ਤਾਰਾ ਸਿੰਘ ਜੀ ਵੱਲ ਦੜਾਉਂਦਾ ਹੈ ਕਿ ਹੁਣ ਜਾ ਕਰਕੇ ਮੈਂ ਖਾਤਮਾ ਕਰਾਂਗਾ।
ਕਹਿ ਮੁਹਾਵਤ ਦਿਓ ਹਾਥੀ ਪਿਲਾਏ।
ਤੇ ਕਹਿੰਦਾ ਜੇ ਘੋੜੇ ਤੇ ਮੁਕਾਬਲਾ ਕੀਤਾ ਇਹ ਨਾ ਹੋਵੇ ਕਿ ਬਾਬਾ ਤਾਰਾ ਸਿੰਘ ਦੁਬਾਰਾ ਫਿਰ ਉਹੀ ਹਾਲ ਮੇਰਾ ਕਰ ਦੇਵੇ ਜੋ ਤਕੀ ਬੇਗ ਦਾ ਕੀਤਾ ਸੀ। ਇਸ ਕਰਕੇ ਕਹਿੰਦੇ ਮੋਮਨ ਖਾਂ ਘੋੜੇ ਨੂੰ ਸਾਈਡ ਤੇ ਲਾ ਕਰਕੇ ਘੋੜੇ ਤੁੱਤਰਿਆ ਤੇ ਮਹਾਵਤ ਨੂੰ ਇਸ਼ਾਰਾ ਕੀਤਾ, ਕਿਉਂਕਿ ਇਸ 2200 ਸਿਪਾਹੀ ਦੀ ਟੁਕੜੀਆਂ ਵਿੱਚ 5 ਹਾਥੀ ਵੀ ਆਏ ਹੋਏ ਸਨ। ਮਹਾਵਤ ਨੂੰ ਇਸ਼ਾਰਾ ਕੀਤਾ ਤੇ ਖੁਦ ਹਾਥੀ ਦੇ ਉੱਪਰ ਬੈਠ ਗਿਆ ਤੇ ਹੁਣ ਮਹਾਵਤ ਨੂੰ ਕਹਿੰਦਾ ਕਿ ਇਹ ਹਾਥੀ ਨੂੰ ਤਾਰਾ ਸਿੰਘ ਨਿਹੰਗ ਕੋਲ ਲੈ ਜਾ।
ਦੋਏ ਦੇ ਤੀਰ ਫੜ ਦਏ ਚਲਾਏ।
ਤੇ ਖਾਲਸਾ ਜੀ ਬੜੀ ਤਾਕਤ ਸੀ ਇਸ ਮੋਮਨ ਖਾਂ ਦੇ ਅੰਦਰ, ਇਹ 2-2 ਤੀਰ ਇੱਕੋ ਵਾਰ ਦੇ ਵਿੱਚ ਚਲਾ ਰਿਹਾ ਸੀ।
ਕਹਿ ਮਹਾਵਤ ਉਹਨ ਹਾਥੀ ਤੁਰਵਾਇਓ।
ਤੇ ਮਹਾਵਤ ਨੂੰ ਕਹਿੰਦਾ ਥੋੜਾ ਜਿਹਾ ਤੇਜ਼ੀ ਦੇ ਨਾਲ ਹਾਥੀ ਨੂੰ ਤਾਰਾ ਸਿੰਘ ਵੱਲ ਤੋਰ ਲੈ।
ਫਟੇ ਥੱਕੇ ਉਹਨ ਸਿੰਘਨ ਤਕਾਇਓ।
ਕਹਿੰਦਾ ਉਹ ਫੱਟੜ ਹੋਏ ਪਏ ਨੇ, ਹੁਣ ਸਮਾਂ ਹੈ ਉਹਨਾਂ ਵੱਲ ਹਾਥੀ ਤੋਰ ਕੇ ਉਹਨਾਂ ਨੂੰ ਖਤਮ ਕਰ ਦਈਏ।
ਹੁਣ ਜਾਣਿਓ ਮੈਂ ਉੱਚੀ ਥਾਂ।
ਤੇ ਖਾਲਸਾ ਜੀ ਇਹਨੂੰ ਲੱਗਦਾ ਸੀ ਮੈਂ ਉੱਚੀ ਥਾਂ ਤੇ ਬੈਠਾ ਤੇ ਮੈਂ ਉੱਚੀ ਥਾਂ ਤੇ ਬੈਠਾ, ਇਸ ਕਰਕੇ ਮੇਰੇ ਤੱਕ ਸਿੰਘ ਨਹੀਂ ਪਹੁੰਚ ਸਕਣਗੇ।
ਦਿਓਗਾ ਹਾਥੀ ਉਹਨ ਸਿੰਘਨ ਮਿਧਾਏ।
ਤੇ ਇਹਦੇ ਮਨ ਦੀ ਇਹ ਚਾਲ ਸੀ ਕਿ ਮੈਂ ਹਾਥੀ ਦੇ ਪੈਰਾਂ ਹੇਠ ਬਾਬੇ ਤਾਰਾ ਸਿੰਘ ਹੋਣਾ ਨੂੰ ਕੁਚਲ ਦਿਆਂਗਾ, ਪਰ ਇਹਨੂੰ ਨਹੀਂ ਸੀ ਪਤਾ ਕਿ ਉਧਰ ਗੁਰੂ ਕੇ ਖਾਲਸੇ ਵੀ ਤਿਆਰ ਬਰ ਤਿਆਰ ਖੜੇ ਨੇ।
ਦੇਖ ਥੋੜੇ ਸਿੰਘ ਲਾਲੀ ਆਈ।
ਖਾਲਸਾ ਜੀ ਨੇ ਵੇਖਿਆ ਵੀ ਹੈ ਤਾਂ ਮੁੱਠੀ ਭਰ ਸਿੰਘ, ਪਰ ਫਿਰ ਵੀ ਸਿਪਾਹੀ ਹਾਰ ਕਿਉਂ ਰਹੇ ਨੇ। ਕਹਿੰਦਾ ਲੱਗਦਾ ਸਿਪਾਹੀਆਂ ਨੇ ਚੰਗੀ ਤਰ੍ਹਾਂ ਸ਼ਸਤਰ ਵਿਦਿਆ ਦਾ ਅਭਿਆਸ ਨਹੀਂ ਕੀਤਾ, ਇਹ ਮੁੱਠੀ ਭਰ ਨੇ। ਇਹਦੇ ਚਿਹਰੇ ਤੇ ਥੋੜੀ ਜਿਹੀ ਰੌਣਕ ਆ ਗਈ ਕਿ ਇਹਨਾਂ ਨੂੰ ਮਾਰਨਾ ਤੇ ਬਹੁਤ ਸੁਖੈਲਾ ਹੋਵੇਗਾ।
ਗਿਰਦੇ ਦੇਖਿਓ ਉਹਨ ਹਾਥੀ ਘੁਮਾਈ।
ਪਰ ਖਾਲਸਾ ਜੀ ਸਾਰੇ ਪਾਸੇ ਸਿੰਘਾਂ ਦੇ ਹਾਥੀ ਨੂੰ ਘੁਮਾਉਂਦਾ ਤੇ ਵੇਖਦਾ ਕਿ ਸਭ ਤੋਂ ਪਹਿਲਾਂ ਹਾਥੀ ਦੇ ਪੈਰਾਂ ਹੇਠ ਕਿਸ ਨੂੰ ਕੁਚਲਾਂ।
ਉਹ ਮਾਰੇ ਦੋਏ ਦੋਏ ਟੁਕ ਤੀਰ।
ਤੇ 2-2 ਤੀਰ ਗੁਰੂ ਕਿਆਂ ਸਿੰਘਾਂ ਵੱਲ ਨਿਸ਼ਾਨਾ ਬਣ ਕੇ ਛੱਡਦਾ ਹੈ।
ਵਹਿ ਤੋ ਕਹਾਵਤ ਵੱਡ ਸੂਰਬੀਰ।
ਕਿਉਂਕਿ ਆਪਣੇ ਆਪ ਵਿੱਚ ਮੋਮਨ ਖਾਂ ਬੜਾ ਵੱਡਾ ਸੂਰਮਾ ਬਹਾਦਰ ਖਵਾਉਂਦਾ ਸੀ।
ਦੋਹਰਾ ਤੋ ਭੀਮਾ ਸਿੰਘ ਕਰ ਖੁਸ਼ੀ, ਪਰੇ ਉਹ ਸ਼ੇਰ ਜਿਮ ਧਾਏ।
ਖਾਲਸਾ ਜੀ ਜੋ ਭਾਈ ਭੀਮ ਸਿੰਘ ਨੇ ਵੇਖਿਆ ਕਿ ਹਾਥੀ ਤੇ ਮੋਮਨ ਖਾਂ ਚੜ ਕੇ ਆ ਰਿਹਾ, ਕਹਿੰਦੇ ਜਿਵੇਂ ਬੱਬਰ ਸ਼ੇਰ ਝਬੱਟਾ ਮਾਰਦਾ, ਭਾਈ ਭੀਮ ਸਿੰਘ ਨੇ ਜਕਾਰਾ ਗਜਾਇਆ ਤੇ ਹਾਥੀ ਦੇ ਉੱਤੇ ਝਬੱਟਾ ਮਾਰਿਆ।
ਫੜ ਉਹਨੇ ਹਾਥੀ ਕੰਨ ਦੱਬਿਓ, ਤੁਰਤੈ ਲਿਓ ਬਹਾਏ।
ਤੇ ਖਾਲਸਾ ਜੀ ਜਿਹੜਾ ਭਾਈ ਭੀਮ ਸਿੰਘ ਸੀ ਇਹਨੂੰ ਹਾਥੀ ਚਲਾਉਣਾ ਆਉਂਦਾ ਸੀ, हाथी नूं कंट्रोल करना आउंदा सी। कहिंदे भाई भीम सिंह ने हाथी दा कन्न थोड़ा जिहा नप्पिया, हाथी नूं इशारा कीता ते हाथी जमीन दे उत्ते बैठ गया।
जो पई तो सिंह कियो महावत परवार।
ते दूसरा वार फिर भाई भीम सिंह ने हाथी चलाउण वाले महावत ते कीता।
उन डायो अंकस लग टूटी तलवार।
ते जेड़ा खालसा जी अंकुश हुंदा ना लोहे दा कुंडा जिहदे नाल हाथी चलाया जांदा है, कहिंदे भाई भीम सिंह जी ने जदों तलवार दा वार कीता महावत ने अंकुश दे नाल लोहे दे कुंडे दे नाल उस वार नू रोकना चाहिया। कहिंदे अंकुश भी टुट गया, तलवार भी अद्धी उस दे रोकण दे नाल टुट गई।
अद्धी रही संग मारियो महावत।
पर खालसा जी तलवार टुटन तो बाद अद्धी रह गई ते भाई भीम सिंह ने अद्धी तलवार ही महावत दे सीने विच तसा दित्ती।
गशी अंकस लावत।
ते गश खा करके जड़ा महावत सी जमीन ते गिर गया।
देख तारे सिंह मदद कराई।
इस तरह खालसा जी जदों भाई भीम सिंह ने महावत नू मारिया उधरों बाबा तारा सिंह जी ने वेख्या के सवा लाखी गुरु का सिख जंग दे विच जूझ रहा, हुण बाबा तारा सिंह जी ने भी आके मददां कीतियां।
लखमीर सिंह सो केहो सुनाई।
बाबा तारा सिंह जी ने भाई लखमीर सिंह संधु जिन्हां ने खालसा जी साहिब राय चौधरी दियां घोड़ियां वेचियां सी लखमीर सिंह संधु नूं बचन कीता।
जद असी तुसी उतो मंजी चरावत।
कहण लगे सिंघा तेनूं चेते है कि जदों पुराने समें विच आपां अपने पिंड विच अपने नगर विच मझां चराउंदे सां।
तूं उतो मंजी दोए दोए टप जावत।
ते तूं दो दो मझां दी छाल मार करके दूसरे बन्ने खड़ा हो जांदा सी।
अब कट्टा तुरकन कितनक बुलाए।
ते बाबा तारा सिंह हस के कहन लगे आ तुरकां दा कट्टा भजिया आ रहा है, ए किड्डी के बड़ी बला है। आ ते हाथी रहा सी पर गुरु के सिंघां दी चढ़दी कला भी हाथी वेख के घबराए नहीं। कहंदे आ तुरकां दा पठाणा दा कट्टा आ रहा, ए तेरे वास्ते किड्डी के बड़ी बला है, इस नूं भी मार मुका।
मार के तुरक तू उपर जाए।
ते बाबा तारा सिंह जी कहन लगे भाई लखमीर सिंह जिवें तू दो दो मझां दी छाल मार के परले बन्ने खड़ा हो जांदा सी, हुण समा आ गया आ कट्टा आ रिहा तुरकां दा, छलांग मार ते मोमन खां दा सोधा ला दे।
अग्गों लखबीर सिंह जी सो कही।
ते भाई लखमीर सिंह संधु फिर ए बचन सुन के कहण लगे
मेरे पी मनती गल यही।
कहंदे बाबा तारा सिंह जी मेरे मन दे विच बिलकुल इसे तरह दा फुरना आया सी।
ओ परतन के आ गया जे
हुण तुसी मेनू आग्या दवो
मैं मार दिखाऊं तुरके सोए।
आ जेड़ा मोमन खां हाथी ते चढ़ के आ रिया मैं इहदा सोधा ला के विखावांगा।
इतनक कह सिंह कीनी ताई।
बस इन्ना कह करके खालसा जी भाई लखमीर सिंह जी ने चढ़ाई कर दिती।
जिम परे कुंजन पर बहरी जाई।
ते जांदे ही खालसा जी जिथे महावत कुंडा रखदा सी लखमीर सिंह संधु ने छलांग मार के उथे पैर टका लिया।
दोहरा पड़ने जा सिंह कुद परे ओ सोए चेले को ललकार।
ते खालसा जी भाई लखमीर सिंह जी ने नेजा हाथ विच पकड़ करके उस मुगल पठान नू ललकार मारी।
उतवल पीते उन पी करी मारे मार पुकार।
हुण इधरों खालसा जी भाई लखमीर सिंह ने ललकारिया, उधरों तुरकां दी फौज ललकार दी है ते कहंदी आ गया गुरु का सिखड़ा मार लो मार लो। कहंदे इस तरह दियां आवाजां आ रहियां ने।
चौपाई तो लखमीर सिंह जाए संभारा।
ते इधरों भाई लखमीर सिंह संधु ने जाके मोर्चा सांभ लिया।
जाए चेले को मोढा मारा।
ते खालसा जी ओदा जेड़ा मोढा सी ना मोढे ते नेजे दा वार करके मोढे दे उत्ते वार करके उन्हां खात्मा कर दिता।
गयो नेजा उस मोढे चीर।
जदों मोढा इन्नी फुरती दे नाल मोढे दा निशाना बन करके भाई लखमीर सिंह जी ने नेजा मारिया, कहंदे नेजा मोढा चीरदा होया दूसरे पासे लंघ गया।
फड़ होए तलवार ना चले तीर।
हुण ना ओहदे तों तीर चले ना तलवार चले क्योंकि मोढे दे विच खालसा जी नेजा तसिया होया सी ते उस पीड़ा दे नाल उस तकलीफ दे नाल ओहदे तों ना तलवार दा वार हो रिहा ते ना ही तीर चल रहे ने।
इक दो सिंगत मदद और आए।
इन्ने नूं होर दो गुरु के सिख भाई लखमीर सिंह दी ਮਦਦ ਵਾਸਤੇ ਆ ਗਏ।
ਹੁਣ ਹਾਥੀ ਗਰਦਿਓ ਔਰ ਹਟਾਏ।
ਖਾਲਸਾ ਜੀ ਹਾਥੀ ਦੇ ਆਲੇ ਦੁਆਲੇ ਜਿਹੜੇ ਸਿਪਾਹੀ ਖੜੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਉਹਨਾਂ ਦਾ ਵੀ ਸੋਧਾ ਲਾ ਦਿੱਤਾ।
ਦੋ ਲਖਮੀਰ ਸਿੰਘ ਕੋ ਦਾਊ ਲੱਗ ਗਿਓ।
ਇੰਨੇ ਨੂੰ ਭਾਈ ਲਖਮੀਰ ਸਿੰਘ ਸੰਧੂ ਦਾ ਦਾ ਲੱਗ ਗਿਆ।
ਫੜ ਰੱਸਾ ਹਾਥੀ ਪਰ ਗਿਓ।
ਹਾਥੀ ਦਾ ਰੱਸਾ ਫੜ ਕਰਕੇ ਹਾਥੀ ਨੂੰ ਚਲਾਉਣਾ ਕੀਤਾ।
ਮਾਰ ਤਲਵਾਰ ਚੇਲਾ ਡਾਰ ਦਿਓ।
ਤੇ ਜਿਹੜਾ ਉਹਦੇ ਉੱਤੇ ਚੇਲਾ ਚੜਿਆ ਹੋਇਆ ਸੀ ਪਠਾਣਾ ਦਾ ਕਹਿੰਦੇ ਉਹਨੂੰ ਮਾਰ ਕਰਕੇ ਜ਼ਮੀਨ ਤੇ ਸੁੱਟ ਦਿੱਤਾ।
ਹਾਥੀ ਤੋਰ ਵੱਲ ਸਿੰਘਨ ਦਿਓ।
ਤੇ ਖਾਲਸਾ ਜੀ ਜਿਹੜਾ ਪਠਾਣਾ ਦਾ ਹਾਥੀ ਸੀ ਉਹਨੂੰ ਭਾਈ ਲਖਮੀਰ ਸਿੰਘ ਜੀ ਨੇ ਹਾਥੀ ਵੱਲ ਤੋਰ ਲਿਆ, ਸਿੰਘਾਂ ਵੱਲ ਤੋਰ ਲਿਆ।
ਸਿੰਘ ਜੀ ਕਿਹੋ ਹਾਥੀ ਕਿਨ ਕਾਮਣ।
ਤੇ ਬਾਬਾ ਤਾਰਾ ਸਿੰਘ ਜੀ ਹਾਥੀ ਨੂੰ ਵੇਖ ਕੇ ਕਹਿਣ ਲੱਗੇ ਵੀ ਆ ਪਠਾਣਾ ਦਾ ਹਾਥੀ ਸਾਡੇ ਕਿਸ ਕੰਮ ਹੈ।
ਹਮ ਅਨੇਕ ਬਖਸ਼ੇਂਗੇ ਗੁਲਾਮਨ।
ਜਦੋਂ ਖਾਲਸਾ ਰਾਜ ਆਵੇਗਾ ਇਸ ਤੋਂ ਚੰਗੇ ਚੰਗੇ ਹਾਥੀ ਗੁਰੂ ਕਿਆਂ ਸਿੰਘਾਂ ਨੂੰ ਬਖਸ਼ਾਂਗੇ, ਇਹ ਪਠਾਣਾ ਦਾ ਹਾਥੀ ਸਾਡੇ ਕਿਸੇ ਕੰਮ ਨਹੀਂ।
ਹਾਥੀ ਫਿਰ ਜਬ ਖਾਲੀ ਗਿਓ।
ਤੇ ਜਦੋਂ ਖਾਲਸਾ ਜੀ ਹਾਥੀ ਬਿਨਾਂ ਅਸਵਾਰ ਤੋਂ ਵਾਪਸ ਪਰਤਿਆ,
ਦਲ ਤੁਰਕਾਂ ਕੋ ਭਾਜ ਖਾਏ ਗਿਓ।
ਤੇ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਏਡਾ ਵੱਡਾ ਜਰਨੈਲ ਵੀ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਹੈ।
ਉਹ ਮੋਮਨ ਖਾਂ ਪੂਰਬੀਏ ਬੁਲਾਏ।
ਇੰਨੇ ਨੂੰ ਫਿਰ ਮੋਮਨ ਖਾਂ ਨੇ ਪੂਰਬ ਵਾਲੇ ਖਾਲਸਾ ਜੀ ਉਹਨਾਂ ਜਰਨੈਲਾਂ ਨੂੰ ਬੁਲਾਉਣਾ ਕੀਤਾ।
ਉਤੇ ਹਜ਼ਾਰੀ ਖਿਤਾਬ ਜਿਨ ਪਾਏ।
ਜਿਨ੍ਹਾਂ ਨੂੰ ਹਜ਼ਾਰੀਆਂ ਦਾ ਖਿਤਾਬ ਲਾਹੌਰ ਦਰਬਾਰ ਦੇ ਵਿੱਚੋਂ ਮਿਲਿਆ ਸੀ, ਜਿਨ੍ਹਾਂ ਨੇ ਬਹੁਤ ਜੰਗਾਂ ਜਿੱਤੀਆਂ ਹੋਈਆਂ ਸਨ।
ਦੋਹਰਾ ਮਨਸਾ ਰਾਮ ਯੋਧਿਆ ਰਾਮ ਜਿਨ ਕੋ ਥੋਜੈ ਨਾਮ।
ਜਿਨ੍ਹਾਂ ਦੇ ਵਿੱਚੋਂ ਦੋ ਜਰਨੈਲਾਂ ਦਾ ਨਾਮ ਸੀ, ਇੱਕ ਦਾ ਸੀ ਮਨਸਾ ਰਾਮ ਤੇ ਦੂਸਰੇ ਦਾ ਨਾਮ ਸੀ ਦਇਆ ਰਾਮ।
ਭੇਜ ਨਾਮ ਵੱਡ ਫੌਜ ਹੁਤੇ ਕੁੰਦਲਪੁਰ ਘਰ ਕਾਂ।
ਇਹਨਾਂ ਨੂੰ ਖਾਲਸਾ ਜੀ ਨਾਲ ਭੇਜਿਆ ਫੌਜਾਂ ਦੇ ਕਿ ਜਾਓ ਜਾ ਕਰਕੇ ਸਿੰਘਾਂ ਦਾ ਖਾਤਮਾ ਕਰੋ। ਤੇ ਹੁਣ ਇਹਨਾਂ ਜਰਨੈਲਾਂ ਨੇ ਕਿਸ ਤਰ੍ਹਾਂ ਜਾ ਕੇ ਸਿੰਘਾਂ ਦਾ ਮੁਕਾਬਲਾ ਕੀਤਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅਰਦਾਸ ਕਰਨੀ ਜੋ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ, ਇਤਿਹਾਸ ਤੋਂ ਸੇਧ ਲੈ ਕਰਕੇ ਆਪਣੇ ਜੀਵਨ ਨੂੰ ਪੰਥ ਦੇ ਲੇਖੇ ਲਾ ਸਕੀਏ। ਆਓ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਪਿਆਰ ਸਹਿਤ ਉਚਾਰਨ ਕਰੋ, ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤ ਹੇ ਕੇ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ
ਨਿਹਾਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।